ਰੀਟਾ ਜੀ, ਬੜਾ ਹੀ ਨਿੱਘਾ ਸਵਾਗਤ ਹੈ ਜੀ SBS ਦੇ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ।
ਥੈਂਕ ਯੂ ਵੈਰੀ ਮੱਚ ਪ੍ਰੀਤੀ, ਮੇਰਾ ਬਹੁਤ ਖੁਸ਼ਕਿਸਮਤੀ ਹੈ ਮੈਂ ਤੁਹਾਡੇ ਨਾਲ ਬੋਲ ਰਹੀ ਹਾਂ, ਤੁਹਾਡੇ ਸ਼੍ਰੋਤਿਆਂ ਦੇ ਨਾਲ ਗੱਲ ਕਰ ਰਹੀ।
ਜੀ, ਅੱਜ ਅਸੀਂ ਇੱਕ ਕਾਫੀ ਸੈਂਸਿਟਿਵ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ। ਹੋਮੋਸੈਕਸੁਐਲਿਟੀ ਦਾ ਜਿਹੜਾ ਟੌਪਿਕ ਹੈ, ਇਹ ਅਕਸਰ ਲੋਕ ਡਿਸਕਸ ਕਰਨ 'ਚ ਥੋੜਾ ਝਿਜਕਦੇ ਨੇ, ਤੇ ਪਰ ਅੱਜ ਅਸੀਂ ਇਹਨਾਂ ਦੇ ਕੁਝ ਲਾਅਸ ਤੇ ਆਪਣੀ ਸੋਸਾਇਟੀ ਬਾਰੇ ਗੱਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਹੋਮੋਸੈਕਸੁਐਲਿਟੀ ਨੂੰ ਲੈ ਕੇ ਕੀ ਕਾਨੂੰਨ ਬਣੇ ਹੋਏ ਨੇ।
ਪ੍ਰੀਤੀ, ਆਸਟ੍ਰੇਲੀਆ ਦੇ ਵਿੱਚ ਹੋਮੋਸੈਕਸੁਐਲਿਟੀ ਇਨ ਦਾ ਪਾਸਟ ਕੋਈ ਟੈਬੂ ਹੋਏਗਾ, ਪਰ ਹੁਣ ਪ੍ਰੈਜੈਂਟ ਟਾਈਮ ਦੇ ਉੱਤੇ ਕੋਈ ਵੀ ਟੈਬੂ ਨਹੀਂ ਹੈ। ਸੇਮ ਸੈਕਸ ਕਪਲ ਜਿਹੜੇ ਹੈ ਉਹ ਸਾਰੇ ਜਿਹੜੇ ਰਾਈਟ ਇੱਕ ਆਮ ਕਪਲ ਨੂੰ, ਹਸਬੈਂਡ ਵਾਈਫ ਜਿਸ ਤਰ੍ਹਾਂ ਕਿ ਮੈਨ ਐਂਡ ਵੁਮੈਨ ਕਪਲ ਨੂੰ ਮਿਲਦੇ ਹੈ, ਹੈਟਰੋਸੈਕਸੁਅਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਸੇਮ ਰਾਈਟਸ ਹੈ। ਬਟ ਸਿਰਫ ਇੱਕ ਡਿਫਰੈਂਸ ਹੈ ਕਿ ਮੈਨ ਐਂਡ ਵੁਮੈਨ ਦੀ ਜਿਹੜੀ ਮੈਰਿਜ ਹੈ ਉਹ ਲੀਗਲ ਹੈ, ਤੋ ਹੋਮੋਸੈਕਸੁਅਲ ਕਪਲਸ ਦੀ ਉਹਨਾਂ ਦੀ ਲੀਗਲ ਨਹੀਂ ਹੈ। ਸਿਰਫ ਇੱਕ ਡਿਫਰੈਂਸ ਹੈ, ਬਾਕੀ ਮੈਜੋਰਿਟੀ ਆਫ ਦਾ ਲਾਅਸ ਜਿਹੜੇ ਹੈ ਉਹ ਇਕੁਅਲ ਰਾਈਟਸ ਦਿੱਤੇ ਹੈ। ਐਂਡ ਕਾਫੀ ਡਿਵੈਲਪਮੈਂਟ ਇਸ ਏਰੀਆ 'ਚ ਹੋਈ ਹੈ, ਬਹੁਤ ਈਜ਼ੀ ਡਿਵੈਲਪਮੈਂਟ ਨਹੀਂ ਸੀ, ਪਰ ਹੌਲੀ 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 ਗਵਰਨਮੈਂਟ ਨੇ ਕਾਫੀ ਇਕੁਐਲਿਟੀ ਇਹਨਾਂ ਲਾਅਸ ਦੇ ਵਿੱਚ ਲੈ ਕੇ ਆਉਂਦੀ ਹੈ।
ਸੋ ਇਸ ਸਮੇਂ ਆਸਟ੍ਰੇਲੀਆ ਦੇ ਸਾਰੇ ਸੂਬਿਆਂ ਦੇ ਵਿੱਚ ਹਰ ਇੱਕ ਨੂੰ ਇਹ ਹੱਕ ਹਨ ਤੇ ਕਿਤੇ ਵੀ ਇਹ ਕ੍ਰਾਈਮ ਨਹੀਂ ਹੈ।
ਇਹ ਸੋਡਮੀ ਇੱਕ ਕ੍ਰਾਈਮ ਹੈ, ਜਿਹੜੇ ਮੈਨ ਟੂ ਮੈਨ ਸੈਕਸ ਜਿਹਨੂੰ ਕਹਿੰਦੇ ਆ, ਕੈਨ ਸੇ ਕੋਨ, ਅੱਜ ਕੱਲ ਤਾਂ ਵੁਮੈਨ ਟੂ ਵੁਮੈਨ ਸੈਕਸ ਵੀ ਕਹਿ ਸਕਦੇ ਹਾਂ। ਸੋਡਮੀ ਇੱਕ ਕ੍ਰਾਈਮ ਸੀਗਾ, ਹੌਲੀ ਹੌਲੀ ਕਰਕੇ ਹਰ ਸਟੇਟਾਂ ਨੇ ਉਹ ਜਿਹੜੀਆਂ ਉਹ ਕ੍ਰਾਈਮ ਨੂੰ ਖਤਮ ਕਰ ਦਿੱਤਾ। ਸੋਡਮੀ ਕ੍ਰਾਈਮ ਨਹੀਂ ਹੈ ਹੁਣ, ਲਾਸਟ ਸਟੇਟ ਜਿਹਨੇ ਸੋਡਮੀ ਖਤਮ ਕੀਤੀ ਹੈ ਉਹ ਤਸਮੇਨੀਆ ਦੀ ਸਟੇਟ ਸੀ, 1997 ਚ ਉਹਨਾਂ ਨੇ ਵੀ ਖਤਮ ਕਰ ਦਿੱਤੀ।
ਜੇ ਆਪਾਂ ਆਪਣੀ ਕਮਿਊਨਿਟੀ ਦੇ ਵੱਲ ਆਈਏ, ਸਾਡੀ ਜਿਹੜੀ ਭਾਰਤੀ ਤੇ ਪੰਜਾਬੀ ਕਮਿਊਨਿਟੀ ਹੈ ਆਸਟ੍ਰੇਲੀਆ ਦੇ ਵਿੱਚ, ਹੁਣ ਕਾਫੀ ਚਿਰ ਤੋਂ ਵਸੀ ਆ ਰਹੀ ਹੈ, ਸੈਕਿੰਡ ਥਰਡ ਜਨਰੇਸ਼ਨ ਵੀ ਆਪਾਂ ਦੇਖਦੇ ਹਾਂ ਹੁਣ ਇੱਥੇ, ਤੇ ਇਸ ਕਮਿਊਨਿਟੀ ਦਾ ਪੱਛਮੀ ਸਭਿਅਤਾ ਨਾਲ ਹੁਣ ਕਾਫੀ ਦੇਰ ਤੋਂ ਵਾਸਤਾ ਪਿਆ ਹੋਇਆ ਹੈ। ਕੀ ਤੁਹਾਨੂੰ ਲੱਗਦਾ ਹੈ ਇਸ ਵੇਲੇ ਸਾਡੀ ਜਿਹੜੀ ਭਾਰਤੀ ਕਮਿਊਨਿਟੀ ਹੈ ਹੋਮੋਸੈਕਸੁਅਲਿਟੀ ਵੱਲ, ਉਹਨਾਂ ਦਾ ਕਿਸ ਤਰ੍ਹਾਂ ਦਾ ਰਵੱਈਆ ਹੈ, ਉਹ ਇਸ ਗੱਲ ਨੂੰ ਅਪਣਾਉਂਦੇ ਹਨ ਕਿ ਨਹੀਂ ਅਪਣਾਉਂਦੇ?
ਪ੍ਰੀਤੀ, ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਹੈ। ਮੈਂ ਇਹ ਕਹਾਂਗੀ ਕਿ ਜਿਹੜੇ ਓਲਡਰ ਜਨਰੇਸ਼ਨਸ ਹੈ, ਜਿਹੜੇ ਸਾਡੇ ਮਾਪੇ ਤੁਸੀਂ ਕਹਿ ਲਓ ਜਾਂ ਸਾਡੇ ਗ੍ਰੈਂਡ ਪੇਰੈਂਟਸ ਕਹਿ ਲਓ, ਉਹ ਹੋਮੋਸੈਕਸੁਐਲਿਟੀ ਨੂੰ ਇੱਕ ਨੋਰਮਲ ਬਿਹੇਵੀਅਰ ਨਹੀਂ ਸਮਝਦੇ। ਉਹਨਾਂ ਦੇ ਲਈ ਕਾਫੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਐਕਸੈਪਟ ਕਰਨ ਦੀ। ਜਿਹੜੇ ਬੱਚੇ ਇੱਥੋਂ ਦੇ ਜੰਮ ਪਲ ਹੈ ਜਾਂ ਜਿਹੜੀ ਮਾਡਰਨ ਜਨਰੇਸ਼ਨ ਹੈ, ਤੁਸੀਂ ਸੈਕਿੰਡ ਜਾਂ ਥਰਡ ਜਨਰੇਸ਼ਨ ਨੂੰ ਗੱਲ ਕਰਦੇ ਹੋ, ਉਹਨਾਂ ਦੇ ਵਿੱਚ ਇਹਨਾਂ ਦੀ ਐਕਸੈਪਟੈਂਸ ਬਹੁਤ ਹੈ, ਕਿਉਂਕਿ ਲੋਸ ਜਿੱਦਾਂ ਜਿੱਦਾਂ ਚੇਂਜ ਹੋਏ ਉਦਾਂ ਉਦਾਂ ਕਮਿਊਨਿਟੀ ਵੀ ਚੇਂਜ ਹੋਏ। ਲੋ ਤਾਂ ਹੀ ਚੇਂਜ ਹੋਏ ਕਿ ਕਮਿਊਨਿਟੀ ਚੇਂਜ ਹੋਈ, ਕਿ ਜਿਹੜੇ ਲੋ ਹੈ ਉਹ ਕਮਿਊਨਿਟੀ ਦੀ ਵੈਲਿਊਜ਼ ਨੂੰ ਰਿਫਲੈਕਟ ਕਰਦੇ ਹੈ, ਠੀਕ ਹੈ। ਤੋ ਇਹ ਚੇਂਜਿਸ ਤਾਂ ਹੀ ਹੋਈਆਂ ਲੋਸ ਦੇ ਵਿੱਚ ਕਿਉਂਕਿ ਕਮਿਊਨਿਟੀ ਸੋਸਾਇਟੀ ਚੇਂਜ ਹੋ ਰਹੀ ਹੈ। ਬਟ ਮੈਨੂੰ ਥੋੜੀ ਪੇਨ ਹੁੰਦੀ ਹੈ ਇਹ ਗੱਲ ਕਹਿਣ ਤੇ ਕਿ ਸਾਡੀ ਜਿਹੜੀ ਓਲਡਰ ਜਨਰੇਸ਼ਨ ਹੈ ਉਹ ਹੋਮੋਸੈਕਸੁਐਲਿਟੀ ਨੂੰ ਓਪਨਲੀ ਐਕਸੈਪਟ ਨਹੀਂ ਕਰਦੀ, ਔਰ ਕਾਫੀ ਬਾਇਸਿਸ ਹੈ, ਕਾਫੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਬਹੁਤ ਤੰਗ ਹੈ। ਉਹ ਸੋਚਦੀ ਹੈ ਕਿ ਥੋੜਾ ਦਿਮਾਗ ਖਰਾਬ ਹੋ ਗਿਆ ਮੁੰਡੇ ਦਾ ਜਾਂ ਕੁੜੀ ਦਾ, ਮੁੰਡੇ ਨੇ ਖਾਨਦਾਨ ਤਬਾਹ ਕਰ ਦਿੱਤਾ ਸਾਡਾ, ਅੱਗਿਓਂ ਸਾਡਾ ਬੱਚੇ ਕਿੱਦਾਂ ਚੱਲਣਗੇ, ਸਾਡਾ ਖਾਨਦਾਨ ਕਿੱਦਾਂ ਚੱਲੇਗਾ। ਉਹ ਭੁੱਲ ਜਾਂਦੇ ਹੈ ਕਿ ਹੋਮੋਸੈਕਸੁਅਲ ਕਪਲ ਬੱਚੇ ਅਡੋਪਟ ਕਰ ਸਕਦੇ ਹੈ, ਉਹ ਭੁੱਲ ਜਾਂਦੇ ਆ ਕਿ ਹੋਮੋਸੈਕਸੁਅਲਸ ਨੂੰ ਵੀ ਸੇਮ ਰਾਈਟ ਹੈ। ਸਿਰਫ ਉਹ ਮੁੰਡਾ ਤਾਂ ਚੇਂਜ ਨਹੀਂ ਹੋਇਆ ਜਾਂ ਲੜਕੀ ਤਾਂ ਚੇਂਜ ਨਹੀਂ ਹੋਈ, ਲੜਕੀ ਤਾਂ ਸੇਮ ਲਵਿੰਗ ਚਾਇਲਡ ਹੈ ਜਿਹੜਾ ਤੁਸੀਂ ਪੈਦਾ ਕੀਤਾ, ਪਰ ਉਹਦੀ ਐਕਸੈਪਟੈਂਸ ਥੋੜੀ ਜਿਹੀ ਓਲਡਰ ਜਨਰੇਸ਼ਨਸ ਤੇ ਥੋੜੀ ਜਿਹੀ ਮੁਸ਼ਕਲ ਹੈ ਉਹਨਾਂ ਨੂੰ ਇਸ ਚੀਜ਼।
ਕਮਿਊਨਿਟੀ ਦੇ ਵਿੱਚ ਕਈ ਇਹੋ ਜਿਹੇ ਮੈਂਬਰ ਵੀ ਹੈਗੇ ਨੇ ਜੋ ਹਲੇ ਵੀ ਸ਼ਾਇਦ ਇਹ ਮੰਨਦੇ ਨੇ ਕਿ ਸਾਡੇ ਸੱਭਿਆਚਾਰ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ, ਪਰ ਤੁਸੀਂ ਲੀਗਲ ਐਕਸਪਰਟ ਹੋ ਤੇ ਐਡਵਾਈਸ ਵੀ ਦਿੰਦੇ ਹੋ, ਲੋਕਾਂ ਨੂੰ ਕੰਸਲਟ ਕਰਦੇ ਨੇ ਤੁਹਾਡੇ ਨਾਲ, ਤੇ ਤੁਸੀਂ ਆਪਣੇ ਐਕਸਪੀਰੀਅੰਸ ਦੇ ਵਿੱਚ ਵੇਖਿਆ ਹੈ ਭਾਰਤੀ ਕਮਿਊਨਿਟੀ ਦੇ ਵਿੱਚ ਹੋਮੋਸੈਕਸੁਐਲਿਟੀ ਪ੍ਰਚਲਿਤ ਹੈ ਜਾਂ ਨਹੀਂ?
ਹੋਮੋਸੈਕਸੁਐਲਿਟੀ ਪ੍ਰਚਲਿਤ ਹੈ, ਜ਼ਰੂਰ ਹੈ, ਇੰਨੀ ਓਪਨ ਨਹੀਂ ਹੈ, ਔਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਪਰਸੈਂਟ ਪਾਪੂਲੇਸ਼ਨ ਇੰਡੀਅਨ ਦੀ ਹੋਮੋਸੈਕਸੁਅਲ ਹੈ। ਅਸੀਂ ਸਿਰਫ ਐਨਕਡੋਟਲ ਜਿਹਨੂੰ ਕਹਿੰਦੇ ਆ, ਸੁਣਿਆ ਸੁਣਾਇਆ ਐਵੀਡੈਂਸ ਦੇ ਸਕਦੇ ਹਾਂ ਕਿ ਮੈਂ ਯੂਨੀਵਰਸਿਟੀ 'ਚ ਪੜ੍ਹਾਇਆ 26 ਸਾਲ, ਔਰ ਹੁਣ ਵੀ ਮੈਂ ਪੜ੍ਹਾਉਂਦੀ ਹਾਂ, ਕੰਸਲਟ ਕਰਦੀ ਹਾਂ ਐਂਡ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ, ਤੁਹਾਨੂੰ ਮਤਲਬ ਕਿ ਕਈ ਤੁਹਾਡੇ ਨਾਲ ਆ ਕੇ ਕਨਫਾਈਡ ਕਰਦੇ ਆ, ਬਹੁਤ ਮੈਜੋਰਿਟੀ ਨਹੀਂ ਪਰ ਬਹੁਤ ਜ਼ਿਆਦਾ ਕਈ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਜੇ ਮੈਂਟਲ ਇਲਨੈਸ ਹੈ ਜਾਂ ਪ੍ਰੋਬਲਮ ਚੱਲ ਰਹੀ ਹੈ ਲਾਈਫ ਦੇ ਵਿੱਚ, ਕਈ ਵਾਰ ਕਨਫਾਈਡ ਤੁਹਾਡੇ ਨਾਲ ਕਰ ਲੈਂਦੇ ਆ। ਤੋ ਓਪਨਲੀ ਇਸ ਚੀਜ਼ ਨੂੰ ਮਤਲਬ ਮੈਂ ਤਾਂ ਐਕਸੈਪਟ ਕਰ ਸਕਦੀ ਹਾਂ ਕਿਉਂਕਿ ਲੋਜ਼ ਮੈਂ ਦੇਖੀ ਹੈ ਔਰ ਮੈਂ ਸੋਚਦੀ ਹਾਂ ਕਿ ਆਪਣੀ ਚੋਇਸ ਹੈ ਕਿ ਤੁਹਾਡੀ ਸੈਕਸੁਅਲ ਓਰੀਐਂਟੇਸ਼ਨ ਕੀ ਹੈ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਬੈਡਰੂਮ 'ਚ ਕੀ ਕਰਦੇ ਹੋ ਤੁਹਾਡੀ ਆਪਣੀ ਚੋਇਸ ਹੈ ਪਰ ਜੇ ਅਸੀਂ ਭਾਰਤੀ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਰਿਲੀਜਨ ਦਾ ਵੀ ਬਹੁਤ ਵੱਡਾ ਪਾਰਟ ਹੈ ਕਿਉਂਕਿ ਜਦੋਂ ਮੈਰਿਜ ਹੁੰਦੀ ਹੈ ਇੱਕ ਹਿੰਦੂ ਮੈਰਿਜ ਨੂੰ ਤੁਸੀਂ ਕਹਿ ਲਓ ਤਾਂ ਮੈਰਿਜ ਇਜ਼ ਮੈਰਿਜ ਕਿ ਔਰਤ ਔਰ ਆਦਮੀ ਦੀ ਮੈਰਿਜ ਹੈ ਜੇ ਤੁਸੀਂ ਸਿੱਖਿਜ਼ਮ ਦੇ ਵਿੱਚ ਵੀ ਕਹਿ ਲਓ ਹਰ ਧਰਮ ਦੇ ਵਿੱਚ ਤਾਂ ਜਿਹੜੇ ਬਹੁਤ ਲੋਕੀ ਧਾਰਮਿਕ ਹੈ ਮੈਂ ਵੀ ਬਹੁਤ ਧਾਰਮਿਕ ਹੈ ਪਰ ਮੈਂ ਆਲਸੋ ਕਿਉਂਕਿ ਮੇਰੀ ਲੋ ਬੈਕਗ੍ਰਾਉਂਡ ਇੰਨੀ ਟ੍ਰੇਨਿੰਗ ਮੇਰੀ ਟਫ ਹੈ ਕਿ ਮੈਂ ਉਸ ਨੂੰ ਥੋੜਾ ਜਿਹਾ ਪਰੇ ਰੱਖ ਦਿੰਦੀ ਹਾਂ ਕਿਉਂਕਿ ਧਰਮ ਔਰ ਕਿਸੇ ਦੀ ਸੈਕਸੁਅਲ ਓਰੀਐਂਟੇਸ਼ਨ ਉਹ ਦੋਨੇ ਮਿਕਸ ਨਹੀਂ ਕੀਤੀਆਂ ਜਾ ਸਕਦੀਆਂ ਸੋ ਆਈ ਥਿੰਕ ਜਿਹੜੇ ਬੰਦੇ ਕਾਫੀ ਧਾਰਮਿਕ ਆਪਣੇ ਆਪ ਨੂੰ ਸੋਚਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਇਹ ਪ੍ਰੋਬਲਮ ਹੋ ਜਾਂਦੀ ਹੈ ਕਿ ਮੈਰਿਜ ਦਾ ਕੀ ਸਟੇਟਸ ਹੈ ਜੇ ਮੈਰਿਜ ਦਾ ਸਟੇਟਸ ਹੀ ਕੋਈ ਨਹੀਂ ਹੈ ਤਾਂ ਫਿਰ ਉਹ ਮੈਰਿਜ ਉਹ ਐਕਸੈਪਟ ਹੀ ਨਹੀਂ ਕਰਦੇ ਉਹ ਰਿਲੇਸ਼ਨ ਚ ਵੀ ਐਕਸੈਪਟ ਨਹੀਂ ਕਰਦੇ ਜੇ ਤੁਸੀਂ ਆਪਣੇ ਮੁੰਡੇ ਦਾ ਵਿਆਹ ਕੁੜੀ ਨਾਲ ਹੀ ਕਰਨਾ ਤਾਂ ਉਹੀ ਮੈਰਿਜ ਗੁਰਦੁਆਰਾ ਚ ਐਕਸੈਪਟ ਹੋਏਗੀ ਤਾਂ ਤੁਸੀਂ ਓਬਵੀਅਸਲੀ ਆਪਣੇ ਮੁੰਡੇ ਦਾ ਵਿਆਹ ਕੁੜੀ ਨਹੀਂ ਕਰਨਾ ਚਾਹੋਗੇ ਮੁੰਡੇ ਨਾਲ ਨਹੀਂ ਕਰਨਾ ਚਾਹੋਗੇ
ਅੱਛਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਆਪਣੇ ਸੱਭਿਆਚਾਰ ਦੇ ਵਿੱਚ ਲੋਕੀ ਇੰਨਾ ਖੁੱਲ੍ਹ ਕੇ ਇਸ ਚੀਜ਼ ਬਾਰੇ ਨਹੀਂ ਗੱਲ ਕਰਦੇ ਦੱਸਦੇ ਨਹੀਂ ਜੇ ਕੋਈ ਹੋਮੋਸੈਕਸੁਅਲ ਹੈ ਹਾਲਾਂਕਿ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗੀ ਕਿ ਪੱਛਮੀ ਸੱਭਿਅਤਾ ਦੇ ਵਿੱਚ ਵੀ ਕਾਫੀ ਇਹ ਪ੍ਰੋਬਲਮ ਹੈਗੀ ਹੈ ਕਿ ਕਈ ਲੋਕ ਖੁੱਲ੍ਹ ਕੇ ਬਾਹਰ ਨਹੀਂ ਆਉਂਦੇ ਪਰ ਜੇ ਆਪਾਂ ਵਾਪਸ ਭਾਰਤੀ ਸੱਭਿਅਤਾ ਵੱਲ ਆਈਏ ਜੋ ਵੀ ਬੰਦੇ ਤੁਹਾਡੇ ਨਾਲ ਨਿੱਜੀ ਤੌਰ ਤੇ ਗੱਲ ਕਰਦੇ ਨੇ ਉਹ ਤੁਹਾਨੂੰ ਕੀ ਦੱਸਦੇ ਨੇ ਕਿ ਉਹ ਕਿਉਂ ਨਹੀਂ ਆਪਣੇ ਮਾਪਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਦੱਸ ਸਕਦੇ ਕਿ ਉਹ ਹੋਮੋਸੈਕਸੁਅਲ ਨੇ
ਬਹੁਤ ਅੱਛਾ ਸਵਾਲ ਪੁੱਛਿਆ ਪ੍ਰੀਤੀ ਉਹਦੇ ਲਈ ਬਹੁਤ ਵੱਡਾ ਇੱਕ ਜਿਗਰਾ ਚਾਹੀਦਾ ਪਹਿਲੇ ਤਾਂ ਜਿਗਰਾ ਇਹ ਚਾਹੀਦਾ ਕਿ ਮੈਂ ਹੋਮੋਸੈਕਸੁਅਲ ਹਾਂ ਪਹਿਲੇ ਤਾਂ ਹੋਮੋਸੈਕਸੁਅਲ ਆਪਣੇ ਆਪ ਨੂੰ ਕੁਐਸਚਨ ਹੀ ਪੁੱਛਦੇ ਰਹਿੰਦੇ ਕਿ ਮੇਰੇ 'ਚ ਕੀ ਪ੍ਰੋਬਲਮ ਹੈ ਕਿ ਮੇਰੀ ਅਟਰੈਕਸ਼ਨ ਸੇਮ ਸੈਕਸ ਦੇ ਨਾਲ ਹੈ ਸੋ ਪਹਿਲੇ ਜਦੋਂ ਉਸ ਦੇ ਨਾਲ ਕੰਪਰੋਮਾਈਜ਼ ਕਰ ਲੈਂਦੇ ਹੈ ਸੈਕਿੰਡ ਥਿੰਗ ਇਜ਼ ਜਦੋਂ ਉਹ ਕਿਸੇ ਦੇ ਨਾਲ ਓਪਨ ਕਰਦੇ ਤਾਂ ਉਹਨਾਂ ਨੂੰ ਇਹ ਲੱਗਦਾ ਫਰੈਂਡਸ ਨੇ ਮੈਨੂੰ ਅਬੈਂਡਨ ਕਰ ਦੇਣਾ ਮੇਰੀ ਫੈਮਿਲੀ ਨੇ ਮੈਨੂੰ ਕਹਿਣਾ ਆ ਕੀ ਤੂੰ ਕੀਤਾ ਜ਼ਿੰਦਗੀ ਦੇ ਵਿੱਚ ਫਰੈਂਡਸ ਨੇ ਕਹਿਣਾ ਕਿ ਉਹਦੇ ਤੇ ਟੌਂਟ ਮਾਰਨੇ ਹੈ ਤੋ ਜਾਂ ਵਾਇਲੈਂਸ ਵੀ ਹੋ ਸਕਦੀ ਹੈ ਲੜਾਈ ਝਗੜਾ ਵੀ ਹੋ ਸਕਦਾ ਮਾਂ ਬਾਪ ਵੀ ਅਬੈਂਡਨ ਕਰ ਸਕਦੇ ਫੈਮਿਲੀ ਵੀ ਛੱਡ ਸਕਦੀ ਹੈ ਤੋ ਆਸਟ੍ਰਿਸਿਜ਼ਮ ਜਿਹਨੂੰ ਕਹਿੰਦੇ ਨਾ ਤੁਹਾਨੂੰ ਕੱਢ ਦੇਣਾ ਆਪਣੀ ਕਮਿਊਨਿਟੀ ਦੇ ਵਿੱਚ
ਬੇਦਖਲ
ਕਰ ਦੇਣਾ ਤੁਹਾਨੂੰ ਇਹ ਡਰ ਲੱਗਦਾ ਵਾਇਲੈਂਸ ਦਾ ਡਰ ਲੱਗਦਾ ਲੜਾਈ ਝਗੜੇ ਦਾ ਡਰ ਲੱਗਦਾ ਇਹ ਫੀਅਰ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ ਕਿ ਮੈਂ ਦੱਸਾਂ ਕਿ ਨਾ ਦੱਸਾਂ ਇੱਕ ਕਿਸਮ ਦੇ ਨਾਲ ਮੈਂ ਸੋਚਦੀ ਹਾਂ ਇਹ ਬਹੁਤ ਸੈਡ ਸਟੋਰੀ ਹੈ ਕਿਉਂਕਿ ਆਪਣੇ ਦਿਲ ਦੇ ਵਿੱਚ ਜੋ ਸੱਚਾਈ ਹੈ ਉਹ ਆਪਣੇ ਹੋਂਟਾਂ ਤੇ ਲਿਆ ਨਹੀਂ ਸਕਦੇ ਉਹ ਕਿਉਂਕਿ ਪੀਪਲ ਜੱਜ ਕਰਨਗੇ ਉਹਨਾਂ ਨੂੰ ਉਹ ਇੱਕ ਬਹੁਤ ਪੇਨਫੁਲ ਲਾਈਫ ਹੈ ਤੋ ਮਤਲਬ ਕਿ ਮੈਂ ਸੋਚਦੀ ਹਾਂ ਕਿ ਲੋਕੀ ਰੈਪਰਕਸ਼ਨ ਕਿ ਸੋਸਾਇਟੀ ਮੈਨੂੰ ਕੀ ਕਹੇਗੀ ਮੈਂ ਗੁਰਦੁਆਰੇ ਚ ਜਾਵਾਂਗਾ ਤਾਂ ਮੈਨੂੰ ਲੋਕੀ ਕੀ ਕਹਿਣਗੇ ਮੈਂ ਮੰਦਰ ਚ ਖੜਾ ਹੋਵਾਂਗਾ ਲੋਕੀ ਮੈਨੂੰ ਕੀ ਕਹਿਣਗੇ ਉਹ ਸਟਰਗਲ ਦੇ ਨਾਲ ਉਹ ਕਹਿੰਦੇ ਬੈਟਰ ਨਾ ਹੀ ਦੱਸਿਆ ਤਾਂ ਠੀਕ ਹੈ ਲਾਈਫ ਤਾਂ ਕਮ ਸੇ ਕਮ ਸਿੰਪਲ ਹੈ ਮੇਰੀ ਲਾਈਫ ਕੰਪਲੀਕੇਟਡ ਤਾਂ ਨਹੀਂ ਹੋਏਗੀ ਮੇਰੀ
ਪਰ ਜਿਵੇਂ ਤੁਸੀਂ ਕਿਹਾ ਕਿ ਉਹ ਦਿਲ ਦੀ ਗੱਲ ਹੈ ਤੇ ਉਹ ਫਿਰ ਖੁੱਲ ਕੇ ਆਪਣੀ ਜ਼ਿੰਦਗੀ ਨਹੀਂ ਜੀ ਸਕਦੇ ਤਾਂ ਇਹਦੇ ਕਰਕੇ ਉਹਨਾਂ ਦੇ ਮਾਨਸਿਕ ਜਾਂ ਉਹਨਾਂ ਦੇ ਸਮਾਜਿਕ ਜ਼ਿੰਦਗੀ ਦੇ ਵਿੱਚ ਅਸਰ ਵੀ ਪੈਂਦਾ ਹੋਏਗਾ
ਬਹੁਤ ਪ੍ਰੀਤੀ ਇਹਨਾਂ ਦੇ ਹੋਮੋਸੈਕਸੁਅਲ ਦੀ ਲਾਈਫ ਦੇ ਉੱਤੇ ਬਹੁਤ ਅਸਰ ਪੈਂਦਾ ਬਹੁਤ ਰਿਸਰਚ ਕੀਤੀ ਗਈ ਹੈ ਜੇ ਤੁਸੀਂ ਗੂਗਲ ਤੇ ਜਾਓ ਜਾਂ ਰਿਸਰਚ ਜਰਨਲਸ ਨੂੰ ਦੇਖੋ ਪਿਛਲੇ 20 ਸਾਲਾਂ ਤੋਂ ਜਾਂ 25 ਸਾਲਾਂ ਤੋਂ ਇੰਨੀ ਰਿਸਰਚ ਕੀਤੀ ਗਈ ਹੈ ਇਸ ਇਸ਼ੂ ਦੇ ਉੱਤੇ ਕਿ ਹੋਮੋਸੈਕਸੁਅਲਿਟੀ ਨੂੰ ਦਬਾ ਕੇ ਰੱਖਣਾ ਔਰ ਉਸ ਨੂੰ ਆਪਣੇ ਨਾਲ ਝਗੜਦੇ ਰਹਿਣਾ ਤੁਹਾਨੂੰ ਆਪਣੇ ਮਨ 'ਚ ਪਤਾ ਤੁਹਾਡੀ ਸੱਚਾਈ ਕੀ ਹੈ ਲੋਕਾਂ ਨੂੰ ਉਹ ਸੱਚਾਈ ਤੋਂ ਝਠਲਾਉਂਦੇ ਰਹਿੰਦਾ ਔਰ ਆਪਣੇ ਆਪ ਨੂੰ ਵੀ ਉਸ ਸੱਚਾਈ ਤੋਂ ਪਰੇ ਰੱਖਣਾ ਉਹਦੇ ਨਾਲ ਬਹੁਤ ਜ਼ਿਆਦਾ ਡਿਪਰੈਸ਼ਨ ਐਂਗਜ਼ਾਇਟੀ ਮੈਂਟਲ ਇਲਨੈਸ ਐਂਡ ਕਈ ਜਗ੍ਹਾ ਤੇ ਸੁਸਾਈਡ ਵੀ ਤੁਸੀਂ ਦੇਖੇ ਹੈ ਕਿ ਪੀਪਲ ਸੁਸਾਈਡ ਕਰਦੇ ਆ ਅਸੀਂ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਵੱਡੇ ਵੱਡੇ ਰਾਈਟਰ ਜਿਹੜੇ ਸੀਗੇ ਉਹਨਾਂ ਨੇ ਸੁਸਾਈਡ ਕਮਿਟ ਕਰ ਲਿਆ ਜਾਂ ਮੈਂਟਲ ਇਲਨੈਸ ਦੇ ਵਿੱਚ ਰਹੇ ਔਰ ਆਪਣੀ ਹੋਮੋਸੈਕਸੁਅਲਿਟੀ ਦੇ ਨਾਲ ਸਟਰਗਲ ਕਰਦੇ ਰਹੇ ਸੋ ਇਸ ਕਰਕੇ ਜਿਹੜੇ ਉਹ ਬਾਹਰ ਆਉਂਦੇ ਨਹੀਂ ਹੈ ਪਰ ਉਹ ਆਪਣੇ ਦੇ ਨਾਲ ਜ਼ਰੂਰ ਲੜਦੇ ਰਹਿੰਦੇ ਆ ਇਹ ਐਂਡ ਇਹ ਮਤਲਬ ਹੋਣਾ ਨਹੀਂ ਚਾਹੀਦਾ ਪਰ ਇਹ ਇਹਦੇ ਸਾਈਡ ਇਫੈਕਟ ਜ਼ਰੂਰ ਹੈਗੇ ਆ ਕਿ ਮੈਂਟਲ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਸੱਚਾਈ ਕੁਛ ਹੋਰ ਹੈ ਦੱਸਦੇ ਕੁਛ ਹੋਰ ਹੋ
ਸ਼ਾਦੀ ਦਾ ਮਤਲਬ ਪੁਰਾਤਨ ਸਮੇਂ ਦੇ ਵਿੱਚ ਕੀ ਸੀ ਕਿ ਔਰਤ ਤੇ ਮਰਦ ਦੇ ਵਿੱਚ ਸ਼ਾਦੀ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਜਿਵੇਂ ਅੱਜ ਕੱਲ ਕਾਫੀ ਗੱਲ ਚੱਲ ਰਹੀ ਹੈ ਕਿ ਹੋਮੋਸੈਕਸੁਅਲਿਟੀ ਦੇ ਲਾਅ ਬਦਲੋ ਪਰ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਨੂੰ ਪੂਰੇ ਹੱਕ ਦਿੱਤੇ ਜਾਂਦੇ ਨੇ ਇੱਥੇ ਸੋ ਇਹ ਕਿਹੜੇ ਲਾਅਸ ਦੀ ਉਹ ਗੱਲ ਕਰ ਰਹੇ ਨੇ ਕੀ ਬਦਲਾਵ ਕਰਨ ਦੀ ਉਹ ਗੱਲ ਕਰ ਰਹੇ ਨੇ ਇੱਥੇ
ਇਹਦੇ ਵਿੱਚ ਪੀਪਲ ਜਿਹੜੇ ਹੋਮੋਸੈਕਸੁਅਲ ਦੀ ਸਪੋਰਟ ਕਰਦੇ ਆ ਉਹ ਇਹ ਕਹਿੰਦੇ ਆ ਕਿ ਤੁਸੀਂ ਮੈਰਿਜ ਦਾ ਮੀਨਿੰਗ ਬਦਲੋ ਜੇ ਤੁਸੀਂ ਮੈਰਿਜ ਐਕਟ 1961 ਉਹ ਕਾਮਨਵੈਲਥ ਗਵਰਨਮੈਂਟ ਨੇ ਬਣਾਇਆ, ਜਿਹਨੂੰ ਕਹਿੰਦੇ ਫੈਡਰਲ ਗਵਰਨਮੈਂਟ ਨੇ ਬਣਾਇਆ, ਉਹ ਐਕਟ ਬਹੁਤ ਕਲੀਅਰਲੀ ਕਹਿੰਦਾ ਮੈਰਿਜ ਜਿਹੜੀ ਔਰਤ ਔਰ ਬੰਦੇ ਦੇ ਵਿਚਕਾਰ ਹੈ, ਦੋ ਪੀਪਲ ਹੈ, ਜਿਹੜਾ ਕਿ ਇੱਕ ਬੰਦਾ ਹੈ ਔਰ ਇੱਕ ਓਪੋਜ਼ਿਟ ਸੈਕਸ ਹੈ, ਰਾਈਟ, ਔਰਤ ਹੈ। ਉਸ ਮੈਰਿਜ ਨੂੰ ਫਿਰ ਦੁਆਰਾ 1975 ਦੇ ਵਿੱਚ ਇੱਕ ਐਕਟ ਬਣਾਇਆ ਜਿਹਨੂੰ ਕਹਿੰਦੇ ਫੈਮਿਲੀ ਲੋਅ ਐਕਟ। ਫੈਮਿਲੀ ਲੋਅ ਐਕਟ ਦੇ ਵਿੱਚ ਵੀ ਸੇਮ ਮੈਰਿਜ ਦੀ ਡੈਫੀਨੇਸ਼ਨ ਪਾਈ ਗਈ ਹੈ। ਤੋ ਮੈਰਿਜ ਕਿਤੇ ਵੀ ਇਹ ਨਹੀਂ ਕਹਿੰਦੀ ਹੈ ਕਿ ਮੈਰਿਜ ਦਾ ਮੀਨਿੰਗ ਇਹ ਨਹੀਂ ਕਹਿੰਦਾ ਕਿ ਮੈਰਿਜ ਦੋ ਬੰਦਿਆਂ ਚ ਹੋ ਸਕਦੀ ਹੈ, ਜੋ ਦੋ ਲੜਕੀਆਂ ਚ ਹੋ ਸਕਦੀ ਹੈ, ਜਾਂ ਦੋ ਟਰਾਂਸਜੈਂਡਰ ਬੰਦਿਆਂ ਚ ਹੋ ਸਕਦੀ ਹੈ ਜਿਨ੍ਹਾਂ ਦਾ ਕੋਈ ਸੈਕਸ ਨਹੀਂ ਹੈ। ਸੋ ਇਹ ਮੈਰਿਜ ਦਾ ਮੀਨਿੰਗ ਜਿਹੜਾ ਹੈ ਉਹੀ ਪ੍ਰੋਬਲਮੈਟਿਕ ਹੋ ਜਾਂਦਾ। ਸੋ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ACT ਨੇ 2013 ਦੇ ਵਿੱਚ ਇੱਕ ਲੋਅ ਬਣਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਲੀਗਲਾਈਜ਼ ਕਰ ਦਿੱਤੀ ਸੀ, ਸੇਮ ਸੈਕਸ ਮੈਰਿਜ ਨੂੰ ਲੀਗਲਾਈਜ਼ ਕਰ ਦਿੱਤਾ ਸੀ। ਉਹਨਾਂ ਨੇ ਸਪਟੈਂਬਰ 'ਚ ਇਹ ਐਕਟ ਬਣਾਇਆ ਜਿਹਦੇ ਵਿੱਚ ਕਿ ਜਿਹੜੀ ਸੇਮ ਸੈਕਸ ਕਪਲਸ ਮੈਰਿਜ ਕਰ ਸਕਦੇ ਸੀ, ਉਹਨਾਂ ਦੀ ਮੈਰਿਜ ਲੀਗਲ ਮੰਨੀ ਜਾਂਦੀ ਸੀ। ਉਹੀ ਜਿਹੜਾ ਮੀਨਿੰਗ ਆਫ ਮੈਰਿਜ ਉਹਨਾਂ ਨੇ ਚੇਂਜ ਕੀਤਾ ਕਿ ਦੋ ਪੀਪਲ ਦੇ ਵਿੱਚ ਮੈਰਿਜ ਹੋ ਰਹੀ ਹੈ, ਦੋ ਲੋਕਾਂ 'ਚ ਮੈਰਿਜ ਹੋ ਰਹੀ ਹੈ, ਦੋ ਮੁੰਡੇ ਵੀ ਹੋ ਸਕਦੇ, ਦੋ ਕੁੜੀਆਂ ਵੀ ਹੋ ਸਕਦੀਆਂ, ਦੋ ਟਰਾਂਸਜੈਂਡਰ ਵੀ ਹੋ ਸਕਦੇ, ਔਰ ਇੱਕ ਹਸਬੈਂਡ ਵਾਈਫ ਮਤਲਬ ਕਿ ਮੈਨ ਐਂਡ ਵੁਮਨ ਵੀ ਹੋ ਸਕਦੇ ਆ। ਸੋ ਇਹ ਜਿਹੜਾ ਐਕਟ ਸੀਗਾ ਇਹ ਚੈਲੰਜ ਕਰ ਦਿੱਤਾ ਫੈਡਰਲ ਗਵਰਨਮੈਂਟ ਨੇ। ਦਸੰਬਰ ਦੇ ਵਿੱਚ ਹਾਈ ਕੋਰਟ ਆਫ ਆਸਟ੍ਰੇਲੀਆ ਨੇ ਕਿਹਾ ਕਿ ਇਹ ਜਿਹੜਾ ACT ਬਣਾਇਆ ACT ਨੇ, ਉਹ ਐਕਟ ਜਿਹੜਾ ਆ ਉਹ ਮੈਰਿਜ ਦਾ ਮੀਨਿੰਗ ਜਿਹੜਾ ਚੇਂਜ ਕਰਤਾ 1961 ਜਿਹੜਾ ਫੈਡਰਲ ਗਵਰਨਮੈਂਟ ਨੇ ਬਣਾਇਆ ਉਹਦੇ ਨਾਲ ਕੰਟਰਡਿਕਟ ਕਰਦਾ। ਸੋ ਕਾਂਸਟੀਟਿਊਸ਼ਨ ਦੇ ਵਿੱਚ ਬਹੁਤ ਕਲੀਅਰਲੀ ਕਿਹਾ ਗਿਆ, ਸੈਕਸ਼ਨ 109 ਆਫ ਦਾ ਆਸਟ੍ਰੇਲੀਅਨ ਕਾਂਸਟੀਟਿਊਸ਼ਨ ਬਹੁਤ ਕਲੀਅਰਲੀ ਕਹਿੰਦਾ ਜਦੋਂ ਸਟੇਟ ਦਾ ਐਕਟ ਫੈਡਰਲ ਐਕਟ ਦੇ ਨਾਲ ਕੰਟਰਡਿਕਟ ਕਰਦਾ, ਕੌਨਫਲਿਕਟ ਕਰਦਾ, ਤਾਂ ਫੈਡਰਲ ਐਕਟ ਪ੍ਰਵੇਲ ਕਰਦਾ, ਸਟੇਟ ਐਕਟ ਪ੍ਰਵੇਲ ਨਹੀਂ ਕਰਦਾ। ਉਸ ਦੇ ਦੌਰਾਨ ਹਾਈ ਕੋਰਟ ਆਫ ਆਸਟ੍ਰੇਲੀਆ ਨੇ ਕਿਹਾ ਕਿ ACT ਦਾ ਲੋ ਜਿਹਨੇ ਮੀਨਿੰਗ ਮੈਰਿਜ ਦਾ ਚੇਂਜ ਕਰ ਦਿੱਤਾ, ਉਹ ਮੀਨਿੰਗ ਮੈਰਿਜ ਦਾ ਜਿਹੜਾ 1961 ਦਾ ਫੈਡਰਲ ਐਕਟ ਆ ਉਹਦੇ ਨਾਲ ਕੰਟਰਡਿਕਟ ਕਰਦਾ। ਸੋ ਉਸ ਕੰਟਰਡਿਕਸ਼ਨ ਕਰਕੇ ਉਹ ਜਿਹੜਾ ਐਕਟ ਹੈ ਉਹ ਯੂਜ਼ਲੈਸ ਹੈ। ਸੋ ਇਹਦਾ ਸਾਈਡ ਇਫੈਕਟ ਇਹ ਹੋਇਆ ਕਿ ਹੁਣ ਸਟੇਟਾਂ ਜੇ ਹੋਮੋਸੈਕਸੁਐਲਿਟੀ ਨੂੰ ਐਕਸੈਪਟ ਵੀ ਕਰ ਲੈਂਦੀਆਂ ਜਾਂ ਉਹ ਹੋਮੋਸੈਕਸੁਅਲ ਮੈਰਿਜ ਨੂੰ ਐਕਸੈਪਟ ਵੀ ਕਰ ਲੈਂਦੀਆਂ ਤਾਂ ਫੈਡਰਲ ਗਵਰਨਮੈਂਟ ਉਹਨੂੰ ਫਿਰ ਚੈਲੰਜ ਕਰ ਸਕਦੀ ਹੈ, ਫਿਰ ਵੀ ਉਹ ਸੈਕਸ਼ਨ 109 ਕੰਟਰਡਿਕਸ਼ਨ ਆ ਜਾਏਗੀ ਸਟੇਟ ਲਾਅ ਦੀ ਤਾਂ ਫੈਡਰਲ ਲਾਅ ਦੀ। ਉਸ ਕਰਕੇ ਸਟੇਟਾਂ ਕੁਛ ਨਹੀਂ ਕਰ ਸਕਦੀਆਂ। ਹੁਣ ਜਿਹੜਾ ਸੈਪਟੈਂਬਰ 2013 ਦੇ ਵਿੱਚ ਐਕਟ ਬਣਿਆ ACT ਦਾ, ਜਿਹੜਾ ਦਸੰਬਰ ਦੇ ਵਿੱਚ ਉਹ ਖਤਮ ਵੀ ਹੋ ਗਿਆ ਐਕਟ। ਸੋ ਹੁਣ ਕੋਈ ਸਟੇਟ ਡੇਰੀ ਨਹੀਂ ਕਰ ਸਕਦੀ। ਹਾਊਐਵਰ ਇੱਕ ਗੁੱਡ ਥਿੰਗ ਜਿਹੜੀ ਹਾਈ ਕੋਰਟ ਨੇ ਕਹੀ, ਹਾਈ ਕੋਰਟ ਨੇ ਕਿਹਾ ਕਿ ਮੀਨਿੰਗ ਜਿਹੜਾ ਮੈਰਿਜ ਦਾ ਹੈ ਉਹਨੂੰ ਜੇ ਕੋਈ ਚੇਂਜ ਕਰ ਸਕਦਾ ਉਹ ਫੈਡਰਲ ਗਵਰਨਮੈਂਟ ਹੀ ਚੇਂਜ ਕਰ ਸਕਦੀ ਹੈ। ਸੋ ਆਈ ਥਿੰਕ ਇਟਸ ਅ ਵੈਰੀ ਗੁੱਡ ਥਿੰਗ ਕਿ ਹਾਈ ਕੋਰਟ ਨੇ ਕਿਹਾ, ਬਹੁਤ ਅੱਛੀ ਗੱਲ ਕਹੀ ਕਿ ਮੈਰਿਜ ਦਾ ਜਿਹੜਾ ਮੀਨਿੰਗ ਹੁਣ ਇਸ ਵੇਲੇ ਤੁਸੀਂ ਬਣਾਇਆ 1961 ਦੇ ਵਿੱਚ ਐਕਟ ਦੇ ਅੰਦਰ ਉਹ ਮੈਨ ਐਂਡ ਵੁਮਨ ਦੀ ਬਣਾਇਆ, ਉਹਨੂੰ ਚੇਂਜ ਕਰਕੇ ਤੁਸੀਂ ਟੂ ਪੀਪਲ ਦੇ ਵਿਚਕਾਰ ਬਣਾ ਦਿਓ। ਮੈਰਿਜ ਇਜ਼ ਅ ਯੂਨੀਅਨ ਬਿਟਵੀਨ ਟੂ ਪੀਪਲ, ਤੋ ਹੋਮੋਸੈਕਸੁਐਲਿਟੀ ਕਵਰ ਕਰ ਲੈਗੀ, ਪਰ ਉਹਦੇ ਲਈ ਗਵਰਨਮੈਂਟ ਤਿਆਰ ਨਹੀਂ ਹੈ ਕਿਉਂਕਿ ਅਗੇਨ ਮੋਰਲ ਇਸ਼ੂਜ, ਰਿਲੀਜੀਅਸ ਇਸ਼ੂਜ, ਸੋ ਉਹਨਾਂ ਨੂੰ ਡਰ ਲੱਗਦਾ। ਪਾਰਲੀਮੈਂਟੇਰੀਅਨਸ ਇਸ ਟੱਚੀ ਸੈਂਸਿਟਿਵ ਟੌਪਿਕ ਨੂੰ ਟੱਚ ਕਰਨ ਲਈ ਤਿਆਰ ਨਹੀਂ।
ਤੇ ਇਸੇ ਕਰਕੇ ਹੁਣ ਸਰਕਾਰ ਨੇ ਕਿਹਾ ਸੀ ਕਿ ਉਹ ਪਲੈਬੀਸਾਈਟ ਕਰਵਾਉਣਗੇ। ਪਹਿਲਾਂ ਸੀਗਾ ਕਿ ਸ਼ਾਇਦ ਇਸ ਸਾਲ ਹੋਵੇਗਾ, ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਇਸ ਸਾਲ ਸ਼ਾਇਦ ਪਲੈਬੀਸਾਈਟ ਨਾ ਹੋਵੇ, ਪਰ ਸਰਕਾਰ ਹਲੇ ਵੀ ਇਹ ਦੱਸ ਨਹੀਂ ਰਹੀ ਕਿ ਅਗਲੇ ਸਾਲ ਅਪ੍ਰੈਲ ਦੇ ਵਿੱਚ ਹੋਏਗਾ ਕਿ ਨਹੀਂ ਹੋਏਗਾ, ਇਸ ਦੀ ਪੁਸ਼ਟੀ ਹਲੇ ਨਹੀਂ ਕੀਤੀ ਗਈ ਹੈ। ਪਰ ਫਿਲਹਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਇੱਕ ਪਲੈਬੀਸਾਈਟ ਹੁੰਦਾ ਤੇ ਇੱਕ ਰੈਫਰੈਂਡਮ ਵੀ ਹੁੰਦਾ, ਇਹਨਾਂ ਦੇ ਵਿੱਚ ਫਰਕ ਕੀ ਹੈ ਤੇ ਸਰਕਾਰ ਪਲੈਬੀਸਾਈਟ ਕਿਉਂ ਕਰਵਾ ਰਹੀ ਹੈ?
ਸ਼ੋਰ, ਜਿਹੜਾ ਵੀ ਟੌਪਿਕ ਬਹੁਤ ਟੱਚੀ ਜਾਂ ਸੈਂਸਿਟਿਵ ਹੋਵੇ, ਜਿਹਦੇ ਵਿੱਚ ਸਰਕਾਰ ਨੂੰ ਥੋੜ੍ਹਾ ਜਿਹਾ ਡਰ ਲੱਗਦਾ ਹੋਏ ਕਿ ਵੋਟਾਂ ਨਹੀਂ ਮਿਲਣਗੀਆਂ, ਮੈਨੂੰ ਰਿਲੀਜੀਅਸ ਇੰਸਟੀਟਿਊਸ਼ਨਸ ਕੀ ਕਹਿਣਗੀਆਂ, ਚਰਚ ਦੇ ਵਿੱਚ ਉਹ ਮੈਰਿਜ ਕਿੱਦਾਂ ਪਰਫੋਰਮ ਹੋਏਗੀ, ਜੇ ਮੈਰਿਜ ਜਿਹੜੀ ਹੈ ਚਰਚ ਵੀ ਕਹਿੰਦਾ ਕਿ ਮੈਨ ਐਂਡ ਵੁਮਨ ਦਾ ਯੂਨੀਅਨ ਹੀ ਹੈ, ਤੋ ਇਸ ਚੀਜ਼ ਤੋਂ ਡਰ ਲੱਗਦਾ। ਤਾਂ ਉਹ ਕਹਿੰਦੇ ਕਿ ਠੀਕ ਹੈ, ਥੋੜ੍ਹੀ ਦੇਰ ਵਾਸਤੇ ਇਸ ਡਿਬੇਟ ਨੂੰ ਡਿਫਰ ਕਰ ਦਿਓ, ਪਲੈਬੀਸਾਈਟ ਕਰਵਾ ਲਓ। ਪਲੈਬੀਸਾਈਟ ਕਰਨ ਨੂੰ ਈਅਰਸ ਲੱਗ ਸਕਦੇ ਆ, ਕਾਫੀ ਟਾਈਮ ਲੱਗ ਸਕਦਾ, ਤਦ ਫਿਰ ਉਹ ਕੌਨਫੀਡੈਂਟਲੀ ਕਹਿ ਸਕਦੇ ਕਿ ਲੋਕਾਂ ਨੇ ਇਹ ਕਿਹਾ ਕਿ ਮੈਰਿਜ ਦਾ ਮੀਨਿੰਗ ਚੇਂਜ ਕਰੋ ਤੇ ਅਸੀਂ ਹੁਣ ਚੇਂਜ ਕਰ ਦਿੱਤਾ। ਫਿਰ ਤਾਂ ਉਹਨਾਂ ਨੇ ਸਾਰੇ ਜਿਹੜੇ ਇਸ਼ੂਜ਼ ਬਣਾਏ ਇਹਦੇ ਅਰਾਊਂਡ ਕਿ ਕੀ ਕ੍ਰਿਟਿਸਿਜ਼ਮ ਹੈ, ਉਹਨਾਂ ਨੇ ਡੀਲ ਕਰ ਲਿਆ ਕਿ ਲੋਕਾਂ ਨੇ ਕਹਿ ਦਿੱਤਾ, ਹੁਣ ਉਹਨਾਂ ਕੋਲ ਚੋਇਸ ਨਹੀਂ ਹੈ,
ਖੁਦ ਨਹੀਂ
ਜ਼ਿੰਮੇਵਾਰ ਲੈਂਦੇ। ਪਰ ਮੈਂ ਇਹ ਸੋਚਦੀ ਹਾਂ, ਕਾਫੀ ਆਰਟੀਕਲਸ ਲਿਖੇ ਗਏ ਯਾਰ, ਵੱਡੇ ਵੱਡੇ ਲਾਅ ਦੇ ਐਕਸਪਰਟਸ ਨੇ ਕਿਹਾ ਹੈ ਕਿ ਪਲੈਬੀਸਾਈਟ ਦੀ ਜ਼ਰੂਰਤ ਕੀ ਹੈ। ਜਦ ਹਾਈ ਕੋਰਟ ਆਫ ਆਸਟ੍ਰੇਲੀਆ ਨੇ ਦਸੰਬਰ ਦੇ ਵਿੱਚ 2013 ਚ ਕਹਿ ਦਿੱਤਾ ਕਿ ਫੈਡਰਲ ਗਵਰਨਮੈਂਟ ਮੀਨਿੰਗ ਚੇਂਜ ਕਰ ਸਕਦੀ ਹੈ, ਇਹਨੂੰ ਈਜ਼ੀਲੀ ਫਿਕਸ ਕਰ ਸਕਦੀ ਹੈ, ਤਾਂ ਪਲੈਬੀਸਾਈਟ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ, ਰੈਫਰੈਂਡਮ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਪ੍ਰੀਤੀ ਕਿ ਤਿੰਨ ਪਲੈਬਿਸਾਈਟ ਹੋਏ ਹੈ ਸਾਡੇ
ਪਲੈਬਿਸਾਈਟ
ਤਿੰਨ ਪਲੈਬਿਸਾਈਟ ਡਿਫਰੈਂਟ ਡਿਫਰੈਂਟ ਇਸ਼ੂਜ਼ ਤੇ ਹੋਏ ਹੈ ਜਿਨ੍ਹਾਂ ਵਿੱਚੋਂ ਦੋ ਉਹਨਾਂ ਨੇ ਨੋਕਡਾਊਨ ਕਰਤੇ ਫਿਰ ਇੱਕ ਪਲੈਬਿਸਾਈਟ ਸਕਸੈਸਫੁਲ ਹੋਇਆ ਤਾਂ ਮੇਰੀ ਪ੍ਰੈਡਿਕਸ਼ਨ ਜ਼ਰੂਰ ਹੈ ਕਿ ਹੋਮੋਸੈਕਸੁਅਲਿਟੀ ਤੇ ਪਲੈਬਿਸਾਈਟ ਹੋਏਗਾ ਇਹ ਜ਼ਰੂਰ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਰਿਜੈਕਟ ਹੋਏਗਾ ਤਾਂ ਇੰਨੇ ਤੁਸੀਂ ਮਿਲੀਅਨਸ ਆਫ ਡਾਲਰ ਤੁਸੀਂ ਖਰਚੋ ਪਬਲਿਕ ਮਨੀ ਨੂੰ ਵੇਸਟ ਕਰੋ ਜੇ ਨੋ ਸੁਣਨ ਲਈ ਕਰਨਾ ਤੁਸੀਂ ਤੇ ਆਮ ਤੁਹਾਡੇ ਹੱਥ ਦੇ ਵਿੱਚ ਹੀ ਹੈ ਮੈਰਿਜ ਮੀਨਿੰਗ ਨੂੰ ਚੇਂਜ ਕਰਨਾ ਤੁਹਾਡੇ ਹੱਥ ਚ ਤੁਸੀਂ ਕਰ ਸਕਦੇ ਹੋ ਪਰ ਗਵਰਨਮੈਂਟ ਕਰਨਾ ਨਹੀਂ ਚਾਹੁੰਦੇ ਫਿਰ ਉਹ ਕਹਿੰਦੇ ਆ ਰੈਫਰੈਂਡਮ ਰੈਫਰੈਂਡਮ ਇਜ਼ ਅਨਦਰ ਥਿੰਗ ਜਦੋਂ ਅਸੀਂ ਰੈਫਰੈਂਡਮ ਕਰਦੇ ਹਾਂ ਤਾਂ ਤੁਸੀਂ ਕੌਂਸਟੀਟਿਊਸ਼ਨ ਦੀ ਕੋਈ ਚੇਂਜ ਕਰਨਾ ਚਾਹੁੰਦੇ ਹਾਂ ਕੌਂਸਟੀਟਿਊਸ਼ਨ ਚ ਜਾਂ ਕੁਛ ਐਡ ਕਰਨਾ ਚਾਹੁੰਦੇ ਜਾਂ ਉਹਦੇ ਚ ਕੁਛ ਕੱਢਣਾ ਚਾਹੁੰਦੇ ਹਾਂ ਤਾਂ ਕਹਿਣ ਦਾ ਮਤਲਬ ਮੈਰਿਜ ਦਾ ਫੈਮਿਲੀਜ਼ ਇਸ ਵੇਲੇ ਫੈਡਰਲ ਗਵਰਨਮੈਂਟ ਦੀ ਪਾਵਰ ਹੈ ਤਾਂ ਉਹ ਇਹ ਕਹਿਣਾ ਚਾਹੁੰਦੇ ਕਿ ਜੇ ਨਵੀਂ ਚੀਜ਼ ਪਾਉਣਾ ਚਾਹੁੰਦੇ ਆ ਕਿ ਹੋਮੋਸੈਕਸੁਅਲਿਟੀ ਦੇ ਉੱਤੇ ਵੀ ਗਵਰਨਮੈਂਟ ਨੂੰ ਪਾਵਰ ਹੋਣੀ ਚਾਹੀਦੀ ਹੈ ਉਹ ਰੈਫਰੈਂਡਮ ਬਹੁਤ 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 ਡਿਫੀਕਲਟ ਹੈ ਸਾਡੀ 100 ਈਅਰਸ ਦੀ ਹਿਸਟਰੀ ਉਹ 116 ਈਅਰਸ ਦੀ ਹਿਸਟਰੀ ਫੈਡਰੇਸ਼ਨ ਦੇ ਵਿੱਚ 44 ਪ੍ਰਪੋਜ਼ਲਾਂ ਪਾਈਆਂ ਗਈਆਂ ਸਿਰਫ 8 ਸਕਸੈਸਫੁਲ ਹੋਈਆਂ
ਰੈਫਰੈਂਡਮ
ਦੀਆਂ ਰੈਫਰੈਂਡਮ ਔਰ ਵੀ ਡਿਫੀਕਲਟ ਹੈ ਕਿਉਂਕਿ ਸੈਕਸ਼ਨ 128 ਆਸਟ੍ਰੇਲੀਅਨ ਕੌਂਸਟੀਟਿਊਸ਼ਨ ਦਾ ਇੱਕ 4 ਸਟੈਪ ਕ੍ਰਾਈਟੀਰੀਆ ਲਗਾਉਂਦਾ ਔਰ ਉਹ ਕ੍ਰਾਈਟੀਰੀਆ ਬਹੁਤ ਬਹੁਤ ਡਿਫੀਕਲਟ ਹੈ ਇਹਦਾ ਕੋਈ ਚਾਂਸ ਹੀ ਨਹੀਂ ਹੈ ਕਿ ਰੈਫਰੈਂਡਮ ਤੇ ਸਕਸੈਸਫੁਲ ਹੋ ਜਾਏ ਤਾਂ ਈਜ਼ੀ ਇਹਦਾ ਸੋਲਿਊਸ਼ਨ ਇਹੀ ਹੋ ਸਕਦਾ ਕੋਈ ਗਵਰਨਮੈਂਟ ਜਿਹੜੀ ਹੈ ਉਹ ਇੰਨਾ ਹੌਸਲਾ ਕਰੇ ਕਿ ਠੀਕ ਹੈ ਮੈਂ ਹੁਣ ਮੈਰਿਜ ਦਾ ਮੀਨਿੰਗ ਚੇਂਜ ਕਰਨਾ ਤਾਂ ਲੋਕਾਂ ਨੂੰ ਡਰ ਇਹ ਹੈ ਕਿ ਕਾਫੀ ਲੋਕ ਬਾਹਰ ਆ ਜਾਣਗੇ ਔਰ ਉਹ ਹੋਮੋਸੈਕਸੁਅਲ ਬਣ ਜਾਣਗੇ ਇਹ ਨਹੀਂ ਹੈ ਇਸ ਤਰ੍ਹਾਂ ਕਦੇ ਨਹੀਂ ਜ਼ਿੰਦਗੀ ਚ ਹੁੰਦਾ ਹੋਮੋਸੈਕਸੁਅਲ ਹੋਮੋਸੈਕਸੁਅਲ ਰਹਿਣਗੇ ਉਹਨਾਂ ਦੀ ਓਰੀਐਂਟੇਸ਼ਨ ਇਸ ਤਰ੍ਹਾਂ ਹੈ ਇਹ ਨਹੀਂ ਹੈ ਕਿ ਜਿਹੜੇ ਹੈਟਰੋਸੈਕਸੁਅਲ ਕਪਲ ਆ ਆਲ ਆਫ ਅ ਸਡਨ ਹੋਮੋਸੈਕਸੁਅਲ ਬਣ ਜਾਣਗੇ
ਦੇਖੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕਿ ਕਦੋਂ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ ਪਰ ਫਿਲਹਾਲ ਤੁਸੀਂ ਆਪਣੇ ਵੱਲੋਂ ਕੀ ਸੁਝਾਅ ਦੇਣਾ ਚਾਹੋਗੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਹੋਮੋਸੈਕਸੁਅਲ ਹਨ ਪਰ ਉਹ ਜਾਂ ਡਰਦੇ ਮਾਰੇ ਆਪਣੇ ਪਰਿਵਾਰ ਤੋਂ ਜਾਂ ਆਪਣੇ ਦੋਸਤਾਂ ਤੋਂ ਨਹੀਂ ਖੁੱਲ੍ਹ ਕੇ ਦੱਸ ਪਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇਗਾ
ਪ੍ਰੀਤੀ ਬਹੁਤ ਅੱਛਾ ਤੁਸੀਂ ਇਹ ਕੁਐਸਚਨ ਕਿਹਾ ਹੈ ਮੈਂ ਸੋਚਦੀ ਹਾਂ ਐਜ਼ ਅ ਲਾਇਰ ਕਿ ਇੰਨੇ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਬਣਾਏ ਆ ਹਰ ਸਟੇਟ ਨੇ ਬਣਾਇਆ ਔਰ ਫੈਡਰਲ ਗਵਰਨਮੈਂਟ ਨੇ ਬਣਾਇਆ ਜਿਹ ਚੋਂ ਕਹਿੰਦੇ ਆ ਕਿ ਕਿਸੇ ਦਾ ਸੈਕਸੁਅਲ ਓਰੀਐਂਟੇਸ਼ਨ ਸੈਕਸੁਅਲ ਪ੍ਰੈਫਰੈਂਸ ਦੇ ਲਈ ਤੁਸੀਂ ਉਸ ਬੰਦੇ ਨੂੰ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਜੇ ਪਬਲਿਕ ਚ ਨਹੀਂ ਕਰ ਸਕਦੇ ਤਾਂ ਉਹਨੂੰ ਪ੍ਰਾਈਵੇਟ ਚ ਵੀ ਨਹੀਂ ਕਰਨਾ ਚਾਹੀਦਾ ਤੁਹਾਡਾ ਬੱਚਾ ਜਿਹੜਾ ਜਿਸ ਨੂੰ ਤੁਸੀਂ ਇੰਨੇ ਪਿਆਰ ਦੇ ਨਾਲ ਵੱਡਾ ਕੀਤਾ ਪਾਲਿਆ ਉਹਦੀ ਸੈਕਸੁਅਲ ਓਰੀਐਂਟੇਸ਼ਨ ਜੇ ਅਲੱਗ ਹੈ ਤਾਂ ਤੁਸੀਂ ਉਸ ਨੂੰ ਜੱਜ ਨਹੀਂ ਕਰਨੇ ਤੁਹਾਡਾ ਬੱਚਾ ਚੇਂਜ ਨਹੀਂ ਹੋ ਜਾਣਾ ਤੁਸੀਂ ਉਨਾ ਹੀ ਉਹਨੂੰ ਪਿਆਰ ਕਰਨਾ ਜਿੰਨਾ ਤੁਸੀਂ ਇੱਕ ਹੈਟਰੋਸੈਕਸੁਅਲ ਬੱਚੇ ਨੂੰ ਪਿਆਰ ਕਰੋਗੇ ਥੋੜਾ ਜਿਹਾ ਡਿਫੀਕਲਟ ਮਾਂ ਬਾਪ ਨੂੰ ਸੋਚਣਾ ਪਰ ਮਾਂ ਬਾਪ ਆਪਣਾ ਸੋਚਣਾ ਸ਼ੁਰੂ ਕਰਨ ਦੇ ਮੈਨੂੰ ਸੰਸਾਰ ਕੀ ਕਹੇਗਾ ਮੈਨੂੰ ਸੋਸਾਇਟੀ ਕੀ ਕਹੇਗੀ ਮੈਨੂੰ ਗੁਰਦੁਆਰਾ ਕੀ ਕਹੇਗਾ ਮੈਨੂੰ ਟੈਂਪਲ ਕੀ ਕਹੇਗਾ ਪਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪਿਆਰ ਕਰਨਾ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਐਕਸੈਪਟ ਕਰਨਾ ਇਹ ਤੁਹਾਡੇ ਹੱਥ 'ਚ ਹੈ ਕਿਸੇ ਸੰਸਾਰ ਦੇ ਹੱਥ 'ਚ ਨਹੀਂ ਹੈ ਤੁਸੀਂ ਇਹ ਪਿਆਰ ਤੁਹਾਡਾ ਚੇਂਜ ਨਹੀਂ ਹੋ ਜਾਂਦਾ ਉਹਦੀ ਕੇਅਰ ਬੱਚੇ ਦੀ ਚੇਂਜ ਨਹੀਂ ਹੋ ਸਕਦੀ ਜੇ ਬੱਚੇ ਦੀ ਜਿਹੜੀ ਹੈ ਸੈਕਸੁਅਲ ਪ੍ਰੈਫਰੈਂਸ ਅਲੱਗ ਹੈ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ ਫੈਮਿਲੀਜ਼ ਨੂੰ ਜਿਨ੍ਹਾਂ ਦੇ ਬੱਚੇ ਹੋਮੋਸੈਕਸੁਅਲ ਹੈ ਕਿ ਉਹਨਾਂ ਬੱਚਿਆਂ ਨੂੰ ਐਕਸੈਪਟ ਕਰੋ ਜਿਸ ਤਰ੍ਹਾਂ ਦੇ ਹੈ ਕਿਉਂਕਿ ਬਹੁਤ ਰਿਸਰਚ ਕੀਤੀ ਗਈ ਹੈ ਕਿ ਹੋਮੋਸੈਕਸੁਅਲਿਟੀ ਕੋਈ ਮੈਂਟਲ ਡਿਜ਼ੀਜ਼ ਨਹੀਂ ਹੈ ਦਿਮਾਗੀ ਹਾਲਤ ਖਰਾਬ ਨਹੀਂ ਹੈ ਬਾਇਓਲੋਜੀਕਲ ਬੇਸ ਹੈ ਕਿ ਬਾਇਓਲੋਜੀਕਲ ਬੇਸ ਜਿਹਨੂੰ ਕਹਿੰਦੇ ਆ ਕਿ ਉਹਦੇ ਵਿੱਚ ਉਹਨਾਂ ਦੀ ਪ੍ਰੈਫਰੈਂਸ ਉਹਦੇ ਨਾਲ ਜਾਂਦੀ ਹੈ ਕਿਉਂਕਿ ਉਹਨਾਂ ਦੇ ਹਾਰਮੋਨਸ ਬਾਡੀ ਇੱਦਾਂ ਦੀ ਬਣਾਉਂਦੀ ਹੈ ਕਿ ਜਿਹੜੀ ਪ੍ਰੈਫਰੈਂਸ ਜਿਹੜੀ ਹੈ ਸੇਮ ਸੈਕਸ ਵੱਲ ਜਾਂਦੀ ਹੈ ਆਪਣੇ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਉਸਦਾ ਜਿਹੜਾ ਪ੍ਰੈਸ਼ਰ ਹੈ ਜਿਹੜੀ ਉਹਦੇ ਮੈਂਟਲ ਪ੍ਰੈਸ਼ਰ ਉਹਦਾ ਦਿਮਾਗ ਦੇ ਵਿੱਚ ਹੈ ਆਪਣੇ ਨਾਲ ਝੂਝਦਾ ਦਿਨ ਰਾਤ ਉਹ ਬੱਚਾ ਚਾਹੇ ਲੜਕੀ ਹੈ ਜਾਂ ਲੜਕਾ ਹੈ ਉਸ ਨੂੰ ਐਕਸੈਪਟ ਕਰੋ ਐਂਡ ਜ਼ਿਆਦਾ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਸੰਸਾਰ ਜਾਂ ਦੁਨੀਆ ਕੀ ਕਹਿ ਗਏ ਤੁਹਾਨੂੰ ਕਿਉਂਕਿ ਤੁਹਾਡੇ ਲਈ ਦੁਨੀਆ ਮੈਟਰ ਨਹੀਂ ਕਰਦੀ ਤੁਹਾਡੇ ਲਈ ਉਹ ਬੱਚਾ ਮੈਟਰ ਕਰਦਾ ਤੁਸੀਂ ਆਪਣੇ ਬੱਚੇ ਨੂੰ ਹਰ ਮਾਂ ਬਾਪ ਆਪਣੇ ਬੱਚੇ ਨੂੰ ਸੁਖੀ ਔਰ ਹੈਪੀ ਦੇਖਣਾ ਚਾਹੁੰਦਾ ਮੈਂ ਚਾਹੁੰਦੀ ਹਾਂ ਕਿ ਇਸ ਨੂੰ ਐਕਸੈਪਟ ਕਰਨਾ ਹੋਮੋਸੈਕਸੁਅਲਿਟੀ ਨੂੰ ਤੁਸੀਂ ਆਪਣੇ ਬੱਚੇ ਨੂੰ ਇੱਕ ਹੈਪੀ ਫਿਊਚਰ ਦੇ ਰਹੇ ਹੋ ਸੇਫ ਫਿਊਚਰ ਦੇ ਰਹੇ ਹੋ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਜੋ ਵੀ ਤੂੰ ਆਪਣੇ ਬੈਡਰੂਮ 'ਚ ਕਰਦਾ ਮੈਨੂੰ ਕੋਈ ਕੰਸਰਨ ਨਹੀਂ ਹੈ ਪਰ ਮੈਂ ਤੁਹਾਨੂੰ ਨਹੀਂ ਪਿਆਰ ਕਰਨਾ ਜਦੋਂ ਐਕਸੈਪਟੈਂਸ ਆ ਗਈ ਤੁਸੀਂ ਦੇਖੋ ਕਿ ਤੁਸੀਂ ਆਪਣਾ ਬੱਚਾ ਲੂਜ਼ ਨਹੀਂ ਕਰੋਗੇ
ਬਹੁਤ ਅੱਛੀ ਸਲਾਹ ਤੁਸੀਂ ਦਿੱਤੀ ਔਰ ਬੜੇ ਹੀ ਅੱਛੇ ਤਰੀਕੇ ਨਾਲ ਤੁਸੀਂ ਇਹਨਾਂ ਕਾਨੂੰਨਾਂ ਬਾਰੇ ਵੀ ਸਾਨੂੰ ਸਮਝਾਇਆ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਸਰੋਤਿਆਂ ਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਤੇ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਸਾਡੇ ਨਾਲ ਸਾਂਝ ਪਾਈ ਉਸ ਲਈ ਬਹੁਤ ਬਹੁਤ ਧੰਨਵਾਦ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ